अगला वचन ना सूर सास मंडलो सूर दा अर्थ सूरज चमकदा होया सूरज सच्चाई ए वे असी स्वीकार करिए नू असी नहीं को आने वाली पीढ़ियां देखणगियां गुरु ग्रंथ साहिब कहिंदे ने चमकदा होया सूरज एक दिन भी खत्म हो जाएगा चंद्रमा ओदी खोंद भी खत्म होवेगी ना सूर सास मंडलो ते जेड़े मंडल विच तारे टिम टमाउंदे ने ये तारे भी एक दिन चले जाणगे ना सूर सास मंडलो ना सपत दीप ना जलो अन्न पानी थिर ना कोई ना अन्न ना पानी कोई भी थिर नहीं सथिर है ते केवल एक तुई एक तुई एक परमात्मा है जिन्हें सदीव काल नहीं रहना सिर्फ मेरी पहली बेनती एवे जे देवते दैंत इन्हें दृष्टमान चीजा ने चले जाने ते बंदे दी खस्ती किन्नी कू है जिन्हों कह रहा है ये मेरा घर है ये मेरा टिकाणा है। गुरु ग्रंथ साहिब जी दे अमृत बोलां विचों बाबा फरीद साहिब जी उन्हां दा एक अमृत बचन है वो कई बारी आप नाल सांझा भी कीता है कि जिउंदे जी मैं भी सच्चाई कह रहा कहांगा ये मेरा घर है पर असल विच ये मेरा घर नहीं मेरा अपना टिकाणा नहीं। बाबा साहिब जी ने इस्लामिक शरा अनुसार जिमें आदमी नू कबर विच दफनाया जांदा है खाक दे सपुर्द कीता जांदा है कुछ उदाहरणा उन्हां कबर दियां लईयां ते जिस नाल इह गल समझाण दा यतन कीता कि प्यारिया अपना असली घर ए नहीं अपना असली घर कोई होर है। उन्हां ने कबर दा जिक्र खास करके कीता उन्हां दी रचना विचों ही तीन चार दो तीन बचन ने पहला तां बचन इह वे कहन लगे शेख हयाती जग ना कोई थिर रहा। शेख बाबा फरीद साहब अपने आप नु मुखातब करके इस जीवन विच इस संसार विच कोई भी थिर नहीं किसे ने सदा ली टिके नहीं रहना। शेख हयाती जग ना कोई थिर रहा जिस आसन हम बैठे केते बैठ गया। जिथे आपां ज चौंकड़ा मार के बैठे हां पता नहीं इत्थे किन्ने को बैठ के चले गए। सिर्फ एक बेनती है समझन ली कोई भी आसन होवे मान लो असी इत्थे हुण कथा कर रहे हैं कई साल हो गए ने निरंतर पर ऐस थां ते कितने रब्बी प्यारे आए वो कथा विचारा करके कूच कर गए। जिस थां ते भी कोई बंदा बैठा है उस तो पहला बहुत सारे बंदे उतो बह के जा चुके जिवें आपां संगत भी सुन रहे हैं जिथे आप जी बैठे हो पता नहीं इत्थे किन्ने कु शरीर पिछले सालां तो बैठते रहे अज वो थां जरूर है उस थां नू किसे होर ने मल लिया पर जेड़े पहले बैठे सन पता ही नहीं किहड़े पासे चले गए। आसन जिस गद्दी ते दुकान ते आपां बैठने हां इस थां ते पता नहीं पहले किन्ने कु बैठे गए जिस जमीन ते आपां घर बना के रहने हां पता नहीं इत्थे किन्ने कु लोग पहला वशेबा कर चुके ने किन्नी वारी सृष्टि बनी किन्नी वारी लोग आए। महाराज जी ने क्या कहन लगे भाई तू जा चुकिया वल झाती मार शेख हयाती जग ना कोई थिर रहा जिस आसन हम बैठे केते बैस गया। किन्ने कु बह के चले गए समझ ही नहीं पैंदी। महाराज जी ने बाणी विच कहा जे किते उन्हां वल झाती मारीए पता नहीं किथे अलोप हो गए। इनू किसे ते तर्क ना समझियो आपां जिन्ने भी सुन रहे हैं कि साडे परिवारां विचों साडे अत दे नजदीकी दुनिया तो कूच नहीं करके गए। मापे होण जीवन साथी होवे पुत्र धियां होण भैण भरा होण किसे ना किसे रूप विच जिहड़े साडे कोल बैठे सन साडे कोल रहिंदे सन परिवार दी चिंता करदे सन अज नीज ला के देखिए पता नहीं केड़ियां थावां ते कूच कर गए। समझ ही नहीं। भाई साहब भाई वीर सिंह जी उन्होंने अपनी रचना दे विच ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਇਹਨੂੰ ਸਮਝਾਉਣ ਲਈ ਕਿ ਮਣਾ ਇਹ ਟਿਕਾਣਾ ਤੇਰਾ ਨਹੀਂ। ਬੱਦਲ ਚੜ ਕੇ ਆਇਆ ਸਿਰਫ ਬੇਨਤੀ ਸਮਝਣ ਲਈ, ਬੱਦਲ ਚੜ ਕੇ ਆਇਆ ਕਾਲੀਆਂ ਘਟਾਵਾਂ ਉਮੜੀਆਂ ਨੇ, ਬਿਜਲੀ ਚਮਕੀ ਬੱਦਲ ਗਰਜਿਆ, ਮੋਲੇਧਾਰ ਬਰਸਾਤ ਜ਼ਮੀਨ ਦੇ ਉੱਪਰ ਹੋਣ ਲੱਗੀ। ਪਤਾ ਨਹੀਂ ਕਿੰਨੀਆਂ ਕੁ ਕਣੀਆਂ, ਕਿੰਨੀਆਂ ਕੁ ਬੂੰਦਾਂ, ਕਿਤਨਾ ਕੁ ਪਾਣੀ ਬੱਦਲਾਂ ਰਾਹੀਂ ਜ਼ਮੀਨ ਦੇ ਉੱਪਰ ਵਰਸਿਆ। ਜਦੋਂ ਮੀਂਹ ਖਤਮ ਹੋ ਗਿਆ, ਮੀਂਹ ਹਟ ਗਿਆ, ਭਾਈ ਸਾਹਿਬ ਦੇ ਅੰਦਰ ਦਾ ਇੱਕ ਖਿਆਲ, ਕਹਿੰਦੇ ਨੇ ਇੱਕ ਤਾਰ ਵੱਜੀ ਹੈ, ਉਸ ਤਾਰ ਦੇ ਉੱਤੇ ਪਾਣੀ ਦੀਆਂ ਕੁਝ ਬੂੰਦਾਂ ਨੇ, ਪਾਣੀ ਦੀਆਂ ਕਣੀਆਂ ਨੇ। ਇਉਂ ਕਹਿ ਲਓ ਕਿ ਮੀਂਹ ਪੈ ਕੇ ਹਟ ਗਿਆ ਤੇ ਪਾਣੀ ਰੁੱਖ ਦੇ ਪੱਤਿਆਂ ਉੱਤੇ ਖਲੋਤਾ ਹੈ। ਕਦੀ ਉਸ ਪਾਣੀ ਦੀ ਬੂੰਦ ਨੂੰ ਜਿਹੜੀ ਤਾਰ ਦੇ ਨਾਲ ਪੱਤੇ ਦੇ ਉੱਤਰ ਪਈ ਹੋਵੇ ਉਹਨੂੰ ਧਿਆਨ ਨਾਲ ਦੇਖਿਓ ਕਿ ਪਾਣੀ ਦੀ ਬੂੰਦ ਡਿੱਗਦੀ ਏ, ਪਰ ਯਕ ਦਲਖਤ ਇੱਕੋ ਦਮ ਨਹੀਂ ਡਿੱਗਦੀ, ਥੋੜਾ ਜਿਹਾ ਪਾਣੀ ਧਰਤੀ ਤੇ ਡਿੱਗਦਾ, ਵਾਪਸ ਫਿਰ ਪਾਣੀ ਤਾਰ ਦੇ ਕੋਲ ਚਲਾ ਜਾਂਦਾ ਹੈ, ਲਮਕ ਕੇ ਲਮੇਰੀ ਹੋ ਕੇ ਬੂੰਦ ਡਿੱਗਦੀ। ਭਾਈ ਸਾਹਿਬ ਸ਼ਾਇਰ ਨੇ ਕਹਿੰਦੇ ਨੇ ਪਾਣੀ ਦੀ ਬੂੰਦ ਡਿੱਗੇ ਲਮਕੇ, ਥੋੜੀ ਜਿਹੀ ਡਿੱਗੇ ਫਿਰ ਵਾਪਸ ਚਲੀ ਜਾਏ, ਫਿਰ ਲਮਕੇ ਫਿਰ ਡਿੱਗੇ ਫਿਰ ਵਾਪਸ ਚਲੀ ਜਾਏ। ਸਾਡੇ ਮਨ ਚ ਆਇਆ ਇਹ ਪਾਣੀ ਦੀ ਬੂੰਦ, ਇਹ ਪਾਣੀ ਦੀ ਕਣੀ, ਇਹ ਪਾਣੀ ਦੇ ਕਤਰੇ, ਮੈਂ ਕਿੰਨੀ ਦੇਰ ਦਾ ਦੇਖਣਾ ਕਿ ਤੂੰ ਜ਼ਮੀਨ ਦੇ ਉੱਪਰ ਡਿੱਗਣ ਦਾ ਯਤਨ ਕਰਨਾ, ਪਰ ਡਿੱਗਦਾ ਹੋਇਆ ਫਿਰ ਤੂੰ ਵਾਪਸ ਚਲਾ ਜਾਂਦਾ, ਲੰਮਾ ਹੋ ਕੇ ਡਿੱਗਣਾ। ਤੇ ਕਹਿੰਦੇ ਉਸ ਪਾਣੀ ਦੀ ਬੂੰਦ ਦਾ ਉੱਤਰ ਸੀ ਖਿਆਲ ਹੈ, ਕਹਿਣ ਲੱਗੇ ਮੈਂ ਨੀਜ ਲਾ ਕੇ ਲੰਮ ਕੇ ਥੱਲੇ ਦੇਖਣਾ ਪਿਆ। ਪਾਣੀ ਦੀ ਬੂੰਦ ਨੂੰ ਪੁੱਛਿਆ ਪਾਣੀ ਨੂੰ ਕੀ ਦੇਖ ਰਿਹਾ, ਤੇ ਉਸ ਬੂੰਦ ਨੇ ਕਿਹਾ ਸੀ ਕਿ ਜਦੋਂ ਅਰਸ਼ਾਂ ਤੋਂ ਬੱਦਲਾਂ ਤੋਂ ਆਏ ਸਾਂ ਉਦੋਂ ਅਣਗਿਣਤ ਸਾਂ, ਲੱਖਾਂ ਦੀ ਗਿਣਤੀ ਵਿੱਚ, ਅਣਗਿਣਤ ਗਿਣਤੀ ਵਿੱਚ ਆਏ, ਅਣਗਿਣਤ ਜਿਹੜੀ ਗਿਣਤੀ ਕੋਈ ਨਹੀਂ, ਪਰ ਲੰਮ ਕੇ ਦੇਖਣਾ ਪਿਆ ਜਿਹੜੀਆਂ ਮੇਰੇ ਨਾਲ ਕਣੀਆਂ ਆ ਗਈਆਂ ਸਨ ਉਹ ਕਿੱਥੇ ਸਮਾ ਗਈਆਂ, ਕਿੱਥੇ ਚਲੀਆਂ ਗਈਆਂ। ਬਸ ਆਹ ਹੀ ਇੱਕ ਜ਼ਿੰਦਗੀ ਦੀ ਕਹਾਣੀ ਹੈ। ਜਦੋਂ ਕਿਤੇ ਬੰਦਾ ਇਕਾਂਤ ਵਿੱਚ ਬੈਠਦਾ ਤੇ ਆਪਣੇ ਪਿਛੋਕੜ ਆਪਣੇ ਪਰਿਵਾਰ ਵਾਲੀ ਝਾਤੀ ਮਾਰ ਕੇ ਦੇਖੇ, ਕਿਉਂ ਨਹੀਂ ਬੈਰਾਗ ਉੱਠੇਗਾ ਕਿ ਮਨਾ ਜਿਸ ਮੰਜੇ ਤੇ ਤੂੰ ਪੈਂਦਾ ਸੈਂ ਇੱਥੇ ਕੋਈ ਹੋਰ ਵੀ ਸੀ ਨਾਲ, ਜਿਸ ਘਰ ਵਿੱਚ ਤੂੰ ਰਹਿੰਦਾ ਸੈਂ ਇਸ ਕਮਰੇ ਵਿੱਚ ਇਸ ਘਰ ਵਿੱਚ ਕੋਈ ਹੋਰ ਵੀ ਸੀ, ਅੱਜ ਉਹ ਕਿੱਥੇ ਚਲੇ ਗਏ। ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ ਮੀਂਹ ਪੈ ਹਟਿਆ ਤਾਰ ਨਾਲ, ਇੱਕ ਤੁਪਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਦਾ। ਉਹ ਕਹਿ ਰਿਹਾ ਸੀ ਜਿਵੇਂ ਬਾਬਾ ਜੀ ਨੇ ਕਿਹਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਬਸ ਉਹਦੀ ਵਿਆਖਿਆ ਹੈ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਪੀ ਵੰਜਾ ਡੁੰਮਣੀ ਰੋਵਾਂ ਝੀਨੀ ਬਾਣ, ਮੀਂਹ ਪੈ ਖੱਟਿਆ ਤਾਰ ਨਾਲ, ਇੱਕ ਤੁਪਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣੰਦਾ। ਪੁੱਛਿਆ ਤੇ ਉਹ ਅੱਗੋ ਕਹਿ ਰਿਹਾ ਸੀ ਅਰਸ਼ਾਂ ਤੋਂ ਅਸੀਂ ਲੱਖਾਂ ਸਾਥੀ ਇਕੱਠੇ ਹੋਸ਼ ਆਏ, ਕਹਿਣ ਲੱਗੇ ਕਿਤ ਵਿਲ ਯਾਰ ਲੋਕ ਉਹ ਹੋ ਗਏ, ਮੈਂ ਲਾ ਨੀਜ ਤਕੰਦਾ, ਕਿੱਥੇ ਚਲੇ ਗਏ, ਮੈਂ ਨੀਜ ਲਾ ਕੇ ਦੇਖਣਾ ਪਿਆ। ਮੈਂ ਸਿਰਫ ਬੇਨਤੀ ਕਰ ਰਿਹਾ ਕਿ ਅੱਜ ਦੇ ਸ਼ਬਦ ਨੂੰ ਸਮਝਿਓ, ਮੇਰੇ ਲਈ ਵੀ ਆਪ ਜੀ ਲਈ ਵੀ ਇੱਕ ਅੰਦਰ ਦਾ ਝੰਝੂਣਾ, ਲਾਜ ਨਾ ਮਰੋ ਕਹੋ ਘਰ ਮੇਰਾ। ਕਹਿੰਦੇ ਮਨਾ ਸ਼ਰਮ ਨਹੀਂ ਆਉਂਦੀ, ਤੂੰ ਕਹਿੰਦਾ ਮੇਰਾ ਘਰ, ਆਪਣੇ ਘਰ ਚ ਤੇ ਕੱਢਦਾ ਕੋਈ ਨਹੀਂ ਹੁੰਦਾ। ਅੰਮ੍ਰਿਤ ਬੋਲ ਕਿ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਉਹਨਾਂ ਦੀ ਇੱਕ ਹੋਰ ਪ੍ਰਮਾਣ, ਕਹਿਣ ਲੱਗੇ ਜ਼ਮੀਨ ਉੱਪਰ ਅਨੇਕਾਂ ਲੋਕ ਆਏ। ਆਪ ਜੀ ਦੇਖੋ ਧਰਤੀ ਵੀ ਸਦੀਆਂ ਤੋਂ ਯੁੱਗਾਂ ਤੋਂ ਇਹ ਕਾਇਮ ਹੈ, ਤੇ ਅਸਮਾਨ ਦੇ ਚੰਦਰਮਾ ਤੇ ਤਾਰੇ ਵੀ ਉਦੋਂ ਦੇ ਕਾਇਮ ਨੇ। ਬਾਬਾ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਇੱਕ ਦਿਨ ਮੈਂ ਖਾਮੋਸ਼ੀ ਵਿੱਚ ਹਾਂ, ਚੁੱਪ ਹਾਂ, ਤੇ ਅਸਲੀਅਤ ਵੇ ਜਦੋਂ ਇਨਸਾਨ ਅੰਦਰੋਂ ਖਾਮੋਸ਼ ਹੋ ਜਾਏ, ਅਫੋਰ ਹੋ ਜਾਏ, ਫਿਰ ਉਹ ਆਪ ਬੋਲਦਾ ਨਹੀਂ, ਉਹ ਬ੍ਰਹਿਮੰਡ ਦੀਆਂ ਆਵਾਜ਼ਾਂ ਨੂੰ ਸੁਣਦਾ ਹੈ। ਅੰਦਰੋਂ ਖਾਮੋਸ਼ ਹੋਇਆ। ਕਹਿੰਦੇ ਨੇ ਅੱਜ ਮੈਂ ਖਾਮੋਸ਼ ਹਾਂ, ਜ਼ਮੀਨ ਤੇ ਅਸਮਾਨ ਦੋਨੋਂ ਆਪਸ ਦੇ ਵਿੱਚ ਗੱਲਾਂ ਪੈ ਕਰਦੇ ਸਨ। ਇੱਕ ਅੰਦਰੋਂ ਜੁੜੀ ਕੋਈ ਆਤਮਾ